SBS Radio. ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਅਰਵਿੰਦਰ ਪਾਲ ਹੋਣਾ ਨੇ ਸਾਂਝ ਬਣਾਈ ਹੈ। ਹਾਲ ਹੀ ਵਿੱਚ ਉਹਨਾਂ ਦਾ ਪ੍ਰੋਫਾਈਲ ਨਿਊ ਸਾਊਥ ਵੇਲਸ ਸਰਕਾਰ ਨੇ ਆਪਣੀ ਵੈਬਸਾਈਟ ਦਾ ਸ਼ਿੰਗਾਰ ਬਣਾਇਆ ਸੀ। ਸਰਕਾਰ ਲੋਕਾਂ ਨੂੰ ਦੱਸ ਰਹੀ ਹੈ ਕਿ ਪ੍ਰਵਾਸ ਵਾਲਾ ਜੋ ਮਾਡਲ ਉਹਨਾਂ ਨੇ ਅਪਣਾਇਆ ਹੋਇਆ ਉਹਦੇ ਕਿਹੋ ਜਿਹੇ ਨਤੀਜੇ ਸਾਹਮਣੇ ਆ ਰਹੇ ਆ, ਪ੍ਰਵਾਸੀ ਕਾਮਯਾਬੀ ਨਾਲ ਕਿਵੇਂ ਨਿਊ ਸਾਊਥ ਵੇਲਸ ਸੂਬੇ ਨੂੰ ਅਪਣਾ ਰਹੇ ਨੇ, ਸੂਬੇ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਕਿਵੇਂ ਆਸਟ੍ਰੇਲੀਆ ਦੇ ਹਿੱਤਾਂ 'ਚ ਕੰਮ ਕਰ ਰਿਹਾ। ਹਾਂਜੀ ਅਰਵਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਇਸ ਇੰਟਰਵਿਊ ਲਈ ਚੁਣਿਆ।
ਜੀ ਦੱਸੋ ਸਾਨੂੰ ਪਹਿਲਾਂ ਤਾਂ ਕਿਵੇਂ ਤੁਹਾਨੂੰ ਚੁਣਿਆ ਗਿਆ, ਤੁਹਾਡੇ ਪ੍ਰੋਫਾਈਲ ਨੂੰ ਸਰਕਾਰ ਨੇ ਆਪਣੀ ਵੈਬਸਾਈਟ 'ਤੇ ਪਾਉਣ ਦਾ ਕਦੋਂ ਫੈਸਲਾ ਲਿਆ ਅਤੇ ਉਹਦੇ ਪਿੱਛੇ ਕੀ ਕਾਰਨ ਰਹੇ?
ਪ੍ਰੀਤਿੰਦਰ ਜੀ, ਮੈਂ ਪਿੱਛੇ ਇੰਡੀਆ ਤੋਂ, ਮੇਰਾ ਬੈਕਗਰਾਊਂਡ ਐਜ਼ ਅ ਸ਼ਿਪਸ ਕੈਪਟਨ ਰਿਹਾ ਹੈ ਅਤੇ ਮੈਂ ਆਸਟ੍ਰੇਲੀਆ ਦੇ ਵਿੱਚ ਪਰਮਨੈਂਟ ਰੈਜੀਡੈਂਟ ਵੀਜ਼ੇ 'ਤੇ ਮਾਈਗ੍ਰੇਟ ਹੋਇਆ ਸੀ ਬੈਕ ਇਨ 2015। ਤੇ ਆਉਣ ਤੋਂ ਪਹਿਲਾਂ ਮੈਂ ਸਟੇਟ ਸਪੋਂਸਰਸ਼ਿਪ ਲਈ ਸੀ 190 ਵੀਜ਼ਾ, ਤੇ ਪਰ ਮੇਰੀ ਜੋਬ ਪਰਥ ਦੇ ਵਿੱਚ ਲੱਗੀ ਤੇ ਇਨੀਸ਼ਲੀ ਮੈਂ ਪਰਥ ਦੇ ਵਿੱਚ ਚਲਾ ਗਿਆ, ਕਿਉਂਕਿ ਓਬਲੀਗੇਸ਼ਨ ਹੁੰਦੀ ਹੈ ਕਿ ਪਹਿਲੇ 2 ਤੁਸੀਂ ਉਸੇ ਸਟੇਟ ਦੇ ਵਿੱਚ ਲਾਉਣੇ ਨੇ ਜਿਹੜਾ ਸਟੇਟ ਤੁਹਾਨੂੰ ਨੋਮੀਨੇਟ ਕਰਦਾ ਹੈ। ਬਟ ਮੇਰੀ ਸਟੇਟ ਦੇ ਵਿੱਚ ਜੋਬ ਨਹੀਂ ਲੱਗੀ, ਮੇਰੀ ਜੋਬ ਲੱਗੀ ਸੀ ਪਰਥ ਦੇ ਵਿੱਚ, ਮੈਂ ਪਰਥ ਚਲਾ ਗਿਆ। ਤਾਂ ਸਟੇਟ ਨੂੰ ਰਿਕੁਐਸਟ ਕੀਤਾ ਕਿ ਆਈ ਐਮ ਟਰਾਇੰਗ ਫੋਰ ਅ ਜੋਬ, ਮੈਂ ਜੋਬ ਲਈ ਟਰਾਈ ਕਰ ਰਿਹਾ ਨਿਊ ਸਾਊਥ ਵੇਲਸ ਦੇ ਵਿੱਚ, ਤੇ ਸਟੇਟ ਨੇ ਮੈਨੂੰ ਟਾਈਮ ਦਿੱਤਾ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਜਦ ਤੱਕ ਪਰ ਜੋਬ ਕਰ ਰਹੇ ਹੋ ਕਰੀ ਜਾਓ, ਇਨ ਦਾ ਮੀਨ ਵਾਈਲ ਤੁਸੀਂ ਆਪਣੀ ਜੋਬ ਸਰਚ ਨੂੰ ਔਨ ਰੱਖੋ। ਤੇ ਅਲਟੀਮੇਟਲੀ ਆਲਮੋਸਟ 8-9 ਮਹੀਨੇ ਤੋਂ ਬਾਅਦ ਮੇਰੀ ਜਿਸ ਕੰਪਨੀ ਲਈ ਮੈਂ ਪਰਥ ਕੰਮ ਕਰ ਰਿਹਾ ਸੀਗਾ, ਉਹਨਾਂ ਨੇ ਮੈਨੂੰ ਆਪ ਹੀ ਐਜ਼ ਅ ਬ੍ਰਾਂਚ ਮੈਨੇਜਰ ਬਣਾ ਕੇ ਨਿਊ ਸਾਊਥ ਵੇਲਸ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ। ਤੇ ਮੈਂ ਇਸ ਇਹ ਗੱਲ ਸਾਰੀ ਗੱਲਾਂ ਸਟੇਟ ਨੂੰ ਰੈਗੂਲਰਲੀ ਇਨਫੋਰਮ ਕਰਦਾ ਰਿਹਾ ਅਬਾਊਟ ਮਾਈ ਮੂਵਮੈਂਟਸ, ਕਿ ਮੈਂ ਕਿੱਥੇ ਜਾ ਰਿਹਾ ਹਾਂ, ਮੇਰੇ ਜੋਬ ਦੇ ਰਿਗਾਰਡਿੰਗ ਕੀ ਚੱਲ ਰਿਹਾ ਹੈ। ਸਟੇਟ ਨੂੰ ਰੈਗੂਲਰਲੀ ਇਨਫੋਰਮ ਕਰਨ ਦਾ ਨਤੀਜਾ ਇਹ ਰਿਹਾ ਕਿ ਅਲਟੀਮੇਟਲੀ ਉਹਨਾਂ ਨੇ ਥਰੂ ਆਊਟ ਮੈਨੂੰ ਮੋਨੀਟਰ ਕੀਤਾ। ਮੈਂ ਇੱਥੇ ਆ ਕੇ ਆਪਣਾ ਘਰ ਖਰੀਦਿਆ, ਉਹਨਾਂ ਨੇ ਦੇਖਿਆ ਕਿ ਯੂ ਨੋ ਮੈਂ ਕੰਫਰਟੇਬਲੀ ਸੈਟਲ ਹੋ ਗਿਆ, ਤੇ ਉਹਨਾਂ ਨੇ ਇਸ ਕਰਕੇ ਮੇਰਾ ਕੇਸ ਜਿਹੜਾ ਹੈ ਕੇਸ ਸਟੱਡੀ ਲਈ ਚੂਜ਼ ਕੀਤਾ ਕਿ ਅਸੀਂ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਨਿਊ ਸਾਊਥ ਵੇਲਸ ਸਪੈਸ਼ਲੀ ਆਊਟ ਆਫ ਸਿਡਨੀ ਵੀ ਬਹੁਤ ਜੋਬਸ ਨੇ, ਐਂਡ ਜਿਹੜੇ ਲੋਕ ਨਵੇਂ ਮਾਈਗ੍ਰੇਟ ਹੁੰਦੇ ਆ ਉਹ ਕੰਫਰਟੇਬਲੀ ਸੈੱਟ ਹੋ ਜਾਂਦੇ ਨੇ। ਤੇ ਇਸ ਤੋਂ ਪਹਿਲਾਂ ਉਹਨਾਂ ਨੇ 4 ਪਹਿਲਾਂ ਇੱਕ ਡਾਕਟਰ ਦੀ ਕੇਸ ਸਟੱਡੀ ਕੀਤੀ ਸੀ ਜੋ ਕਿ ਜਿਹਨੇ ਆਪਣਾ ਹਸਪਿਟਲ ਖੋਲਿਆ ਸੀਗਾ, ਹਸਪਤਾਲ ਖੋਲਿਆ ਸੀ ਸਿਡਨੀ ਦੇ ਵਿੱਚ। ਉਸ ਤੋਂ ਬਾਅਦ ਮੈਂ ਬਹੁਤ ਹੀ ਖੁਸ਼ਹਾਲ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਉਹਨਾਂ ਨੇ ਸਿਲੈਕਟ ਕੀਤਾ ਇਸ ਯੂ ਨੋ ਇਸ ਕੇਸ ਸਟੱਡੀ ਦੇ ਲਈ।
ਜੀ ਤੁਹਾਡੀਆਂ ਤਸਵੀਰਾਂ, ਤੁਹਾਡੀ ਇੱਕ ਵੀਡੀਓ ਉਹਨਾਂ ਦੀ ਵੈਬਸਾਈਟ 'ਤੇ ਪਾਈ ਗਈ ਹੈ, ਅਤੇ ਤੁਹਾਡਾ ਪੱਗ ਵਿੱਚ ਦਸਤਾਰ ਵਿੱਚ ਚਿਹਰਾ ਕਾਫੀ ਹਸੂੰ ਹਸੂੰ ਕਰਦਾ, ਅਤੇ ਵੱਡੀ ਗੱਲ ਤੁਹਾਡੇ ਪ੍ਰੋਫਾਈਲ ਤੋਂ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਕਿ ਵੱਖੋ ਵੱਖਰੇ ਸੂਬਿਆਂ 'ਚ ਜਦੋਂ ਪ੍ਰਵਾਸੀ ਆਉਂਦੇ ਆ ਤਾਂ ਕਈ ਵਾਰ ਨਿਯਮਾਂ ਨੂੰ ਲੈ ਕੇ ਨਰਮਾਈ ਵੀ ਹੁੰਦੀ ਹੈ, ਬਸ਼ਰਤੇ ਕਿ ਲੋਕ ਪੜ੍ਹੇ ਲਿਖੇ ਹੋਣ ਅਤੇ ਕਾਬਲ ਹੋਣ।
ਬਿਲਕੁਲ ਪ੍ਰੀਤਿੰਦਰ ਜੀ, ਮੈਂ ਇਹ ਗੱਲ ਜਦੋਂ ਸਾਡੇ ਲੋਕ ਇੰਡੀਆ ਤੋਂ ਮਾਈਗ੍ਰੇਟ ਹੁੰਦੇ ਨੇ, ਆਫਕੋਰਸ ਕਾਫੀ ਚੈਲੇਂਜਸ ਬੰਦਾ ਆਪਣੇ ਪਰਸਨਲ ਲਾਈਫ 'ਤੇ ਐਂਡ ਪ੍ਰੋਫੈਸ਼ਨਲ ਫਰੰਟ 'ਤੇ ਦੋਨਾਂ 'ਤੇ ਚੈਲੇਂਜਸ ਆਉਂਦੇ ਨੇ। ਬਟ ਆਸਟ੍ਰੇਲੀਆ ਐਜ਼ ਯੂ ਨੋ ਇਜ਼ ਅ ਵਰਲਡ ਆਫ ਓਪਰਚੁਨਿਟੀਜ਼, ਇੱਥੇ ਬਹੁਤ ਓਪਰਚੁਨਿਟੀਜ਼ ਨੇ, ਖਾਲੀ ਯੂ ਨੀਡ ਟੂ ਫੋਲੋ ਦਾ ਰਾਈਟ ਪਾਥ। ਜੇ ਆਪਾਂ ਰਾਈਟ ਪਾਥ ਲੈਂਦੇ ਹਾਂ, ਸਹੀ ਰਸਤੇ ਵੱਲ ਜਾਂਦੇ ਹਾਂ, ਸਹੀ ਡਾਇਰੈਕਸ਼ਨ ਵੱਲ ਜਾਂਦੇ ਹਾਂ, ਅਤੇ ਕਾਮਯਾਬੀ ਡੈਫੀਨੇਟਲੀ ਇੱਥੇ ਮਿਲਦੀ ਹੀ ਮਿਲਦੀ ਹੈ।
ਜੀ ਅਤੇ ਨਿਊ ਸਾਊਥ ਵੇਲਸ ਦੇ ਕਿਸ ਇਲਾਕੇ 'ਚ ਰਿਹਾਇਸ਼ ਤੁਹਾਡੀ ਅਤੇ ਕੀ ਕੰਮ ਕਾਰ ਕਰਦੇ ਹੋ?
ਪ੍ਰੀਤਿੰਦਰ ਜੀ, ਮੈਂ ਇਸ ਵੇਲੇ ਨਿਊ ਕੈਸਲ ਦੇ ਵਿੱਚ ਹਾਂ, ਜੋ ਕਿ ਸਿਡਨੀ ਤੋਂ ਕਰੀਬਨ 165 ਕਿਲੋਮੀਟਰ ਦੀ ਡਰਾਈਵ ਹੈ, ਕਰੀਬਨ 1.5 ਘੰਟੇ ਦੀ ਡਰਾਈਵ ਹੈ ਨਿਊ ਕੈਸਲ ਦੀ। ਅਤੇ ਮੈਂ ਇੱਥੇ ਇੱਕ ਲੋਕਲ ਮਰੀਨ ਸਰਵੇਇੰਗ ਕੰਪਨੀ ਲਈ ਐਜ਼ ਅ ਸੀਨੀਅਰ ਮਰੀਨ ਸਰਵੇਅਰ ਕੰਮ ਕਰ ਰਿਹਾ। ਤੁਹਾਡੀ ਜਾਣਕਾਰੀ ਦੇ ਲਈ, ਨਿਊ ਕੈਸਲ ਇਜ਼ ਵਨ ਆਫ ਦੀ ਵਰਲਡਸ ਲਾਰਜੈਸਟ ਕੋਲ ਐਕਸਪੋਰਟਿੰਗ ਪੋਰਟ। ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੋਲਾ ਨਿਊ ਕੈਸਲ ਦੇ ਵਿੱਚੋਂ ਬਾਹਰ ਜਾਂਦਾ ਹੈ। ਤੇ ਐਟ ਐਨੀ ਗਿਵਨ ਟਾਈਮ ਇੱਥੇ ਆਲਮੋਸਟ 7-10 ਸ਼ਿਪਸ ਲੱਗੇ ਹੁੰਦੇ ਨੇ, ਜਿਹੜਾ ਕਿ ਕੋਲਾ ਲੋਡ ਕਰ ਰਹੇ ਹੁੰਦੇ ਨੇ। ਤੇ ਇਹ ਕੋਲਾ ਵੱਖ ਵੱਖ ਮੁਲਕਾਂ ਦੇ ਵਿੱਚ ਜਾਂਦਾ ਹੈ, ਜਿਹਦੇ 'ਚੋਂ ਪ੍ਰਾਇਮਰੀ ਕੰਜ਼ਿਊਮਰ ਹੈ ਜਪਾਨ, ਚਾਈਨਾ ਔਰ ਇੰਡੀਆ। ਇੰਡੀਆ ਵੀ ਕਾਫੀ ਕੋਲ ਜਾਂਦਾ ਇੱਥੋਂ ਦੀ। ਤੇ ਅਪਾਰਟ ਫਰੋਮ ਦੈਟ, ਅਸੀਂ ਇੱਥੋਂ ਦੀ ਕਾਫੀ ਗ੍ਰੇਨ ਵੀ ਸ਼ਿਪ ਕਰਦੇ ਹਾਂ। ਤੇ ਬੇਸਿਕਲੀ ਸਾਰੇ ਸ਼ਿਪਸ ਜਿਹੜੇ ਆਉਂਦੇ ਨੇ, ਅਸੀਂ ਵੀ ਮੇਕ ਸ਼ੋਰ ਦੈਟ ਦੇ ਕੰਪਲਾਈ ਵਿਦ ਦੀ ਆਸਟ੍ਰੇਲੀਅਨ ਸਟੈਂਡਰਡਸ।
ਜੀ ਤੇ ਪ੍ਰਵਾਸ ਵਾਲਾ ਜਿਹੜਾ ਤੁਹਾਡਾ ਇਹ ਕੇਸ ਸਟੱਡੀ ਕੀਤੀ ਗਈ ਆ, ਤੁਹਾਨੂੰ ਮਾਣ ਦਿੱਤਾ ਗਿਆ, ਤਾਂ ਥੋੜਾ ਜਿਹਾ ਪਰਿਵਾਰ ਦੇ ਲਿਹਾਜ਼ ਨਾਲ ਵੀ ਦੱਸੋ ਕਿ ਤੁਸੀਂ ਜਿਹੜਾ ਇਹ ਪ੍ਰਵਾਸ ਲਿਆ, ਇਹ ਪਰਿਵਾਰ ਸਮੇਤ ਤੁਸੀਂ ਆਏ ਹੋ ਤੇ ਪਰਿਵਾਰ ਨੂੰ ਕੋਈ ਦਿੱਕਤ ਤਾਂ ਨਹੀਂ ਆਈ ਇੱਥੇ ਆਪਣੇ ਪੈਰ ਜਮਾਉਣ 'ਚ?
ਪ੍ਰੀਤਿੰਦਰ ਜੀ, ਜਿਵੇਂ ਤੁਸੀਂ ਜਾਣਦੇ ਹੋ, ਜਦੋਂ ਵੀ ਆਪਾਂ ਇੱਕ ਨਵੀਂ ਸਿਟੀ ਤੋਂ ਜਿੱਦਾਂ ਅਸੀਂ ਪਹਿਲਾਂ ਇੰਡੀਆ ਤੋਂ ਪਰਥ ਮੂਵ ਹੋਏ, ਉੱਥੇ ਫਰੈਂਡ ਸਰਕਲ 'ਚ ਬਣਨ 'ਚ ਥੋੜ੍ਹਾ ਟਾਈਮ ਲੱਗਿਆ, ਫਿਰ ਪਰਥ ਇੱਥੇ ਹੋਏ, ਇੱਥੇ ਥੋੜ੍ਹਾ ਜਿਹਾ ਟਾਈਮ ਲੱਗਿਆ। ਜਦੋਂ ਵੀ ਅਸੀਂ ਇੱਕ ਪੁਰਾਣੀ ਆਪਣੀ ਜਗ੍ਹਾ ਛੱਡ ਕੇ ਨਵੀਂ ਜਗ੍ਹਾ ਜਾਂਦੇ ਹਾਂ ਤੇ ਡੈਫੀਨੇਟਲੀ ਥੋੜ੍ਹਾ ਜਿਹਾ ਦਿੱਕਤ ਜ਼ਰੂਰ ਆਉਂਦੀ ਹੈ, ਬਟ ਅਸੀਂ ਬੜੇ ਖੁਸ਼ਨਸੀਬ ਸਮਝਦੇ ਆਪਣੇ ਆਪ ਨੂੰ ਕਿ ਇੱਥੇ ਨਿਊ ਕੈਸਲ ਦੇ ਵਿੱਚ ਗੁਰਦੁਆਰਾ ਸਾਹਿਬ ਨੇ, ਅਸੀਂ ਹਰ ਸੰਡੇ ਪਰਿਵਾਰ ਨੂੰ ਲੈ ਕੇ ਗੁਰਦੁਆਰੇ ਜਾਂਦੇ ਹਾਂ, ਕਾਫੀ ਇੰਡੀਅਨ ਸਿੱਖ ਕਮਿਊਨਿਟੀ ਹੈ ਇੱਥੇ, ਤੇ ਮੋਰ ਓਵਰ ਮੈਂ ਜੋ ਅਬਜ਼ਰਵ ਕੀਤਾ ਜੀ, ਲੋਕਲਸ ਵੀ ਦੇ ਆਰ ਵੈਰੀ ਨਾਈਸ, ਸਾਨੂੰ ਕਦੀ ਕਦੀ ਕੋਈ ਵੀ ਇੱਦਾਂ ਦੀ ਪ੍ਰੋਬਲਮ ਆਈ ਨਹੀਂ ਵੀ ਸਾਨੂੰ ਐਕਸੈਪਟੈਂਸ ਵੱਲੋਂ ਲੱਗਿਆ ਹੋਇਆ ਕਿ ਸਾਨੂੰ ਕਮਿਊਨਿਟੀ ਐਕਸੈਪਟ ਨਹੀਂ ਕਰ ਰਹੀ ਹੈ। ਤੇ ਇਨੀਸ਼ਲੀ ਥੋੜ੍ਹੀ ਜਿਹੀ ਦਿੱਕਤਾਂ ਆਉਂਦੀਆਂ ਨੇ, ਬਟ ਓਵਰ ਅ ਪੀਰੀਅਡ ਆਫ ਟਾਈਮ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਓਵਰਕਮ ਕਰਕੇ ਅੱਗੇ ਵੱਧ ਜਾਂਦੇ ਹੋ
ਜੀ। ਤੇ ਭਾਰਤ ਵਿੱਚ ਤੁਹਾਡੀ ਰਿਹਾਇਸ਼ ਕਿੱਥੇ ਸੀ
ਜੀ? ਭਾਰਤ ਤੋਂ ਮੈਂ ਲੁਧਿਆਣੇ ਸ਼ਹਿਰ ਪੰਜਾਬ ਤੋਂ ਰਹਿਣ ਵਾਲਾ ਜੀ, ਤੇ ਮੇਰੀ ਬਰਥ ਜਿਹੜਾ ਫਿਰੋਜ਼ਪੁਰ ਸ਼ਹਿਰ ਵਿੱਚ ਹੋਇਆ, ਤੇ ਮੇਰੇ ਜਿਹੜਾ ਦਾਦਕਾ ਪਰਿਵਾਰ ਹੈ ਉਹ ਜੀ ਆਰਮੀ ਬੈਕਗਰਾਉਂਡ ਹੈ, ਤੇ ਜਿਹੜਾ ਮੇਰਾ ਨਾਨਕਾ ਹੈ ਉਹ ਮੇਰੇ ਨਾਨਾ ਜੀ ਵਗੈਰਾ ਸਾਰੇ ਡੀ ਐਸ ਪੀ ਪੰਜਾਬ ਪੁਲਿਸ ਰਹੇ ਨੇ। ਤੇ ਉਸ ਤੋਂ ਬਾਅਦ ਸਾਡੀ ਫੈਮਿਲੀ 'ਚ ਕੋਈ ਵੀ ਮਰਚੈਂਟ ਨੇਵੀ ਦੇ ਵਿੱਚ ਨਹੀਂ ਸੀਗਾ, ਤੇ ਮੇਰਾ ਸ਼ੁਰੂ ਤੋਂ ਹੀ ਫੋਕਸ ਸੀ ਕਿ ਮੈਂ ਇਸੇ ਇੰਡਸਟਰੀ ਦੇ ਵਿੱਚ ਅੱਗੇ ਗਰੋ ਕਰਨਾ, ਤੇ ਫਾਈਨਲੀ ਮੈਂ ਕੈਪਟਨ ਬਣਨ ਤੋਂ ਬਾਅਦ ਹੀ ਫਿਰ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਟ ਹੋਇਆ
ਜੀ। ਤੇ ਮੇਰਾ ਸਵਾਲ ਵੀ ਤੁਹਾਨੂੰ ਵੈਸੇ ਇਹੀ ਸੀ ਕਿ ਵੱਖਰੇ ਜੇ ਕਿੱਤੇ 'ਚੋਂ ਤੁਸੀਂ ਆਮ ਤੌਰ 'ਤੇ ਜਿਹੜਾ ਪੰਜਾਬੀ ਭਾਈਚਾਰਾ, ਭਾਰਤੀ ਭਾਈਚਾਰਾ, ਉਹ ਕੁਛ ਖਾਸ ਕਿੱਤਿਆਂ 'ਤੇ ਕਾਫੀ ਜ਼ਿਆਦਾ ਧਿਆਨ ਰੱਖਦਾ, ਉਹਨਾਂ ਲੋਕਾਂ ਨੂੰ ਕੀ ਸੁਨੇਹਾ ਹੋਊਗਾ ਤੁਹਾਡਾ? ਕਿਉਂਕਿ ਇੱਥੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਸਟ੍ਰੇਲੀਆ 'ਚ ਅਪਰਚੁਨਿਟੀਜ਼ ਦੀ ਕਮੀ ਨਹੀਂ ਆ, ਲੋੜ ਆ ਤਾਂ ਸਿਰਫ ਥੋੜ੍ਹਾ ਜਿਹਾ ਅੱਖਾਂ ਕੰਨ ਖੁੱਲ੍ਹੇ ਰੱਖਣ ਅਤੇ ਮਿਹਨਤ ਕਰਨ ਦੀ।
ਬਿਲਕੁਲ ਪ੍ਰੀਤਿੰਦਰ ਜੀ, ਜਿੱਦਾਂ ਮੇਰੀ ਵਾਈਫ ਵੀ ਇੱਕ ਇਗਜ਼ਾਮਪਲ ਮੈਂ ਦੇਣਾ ਚਾਹੂੰਗਾ ਸਾਰਿਆਂ ਨੂੰ, ਮੇਰੀ ਵਾਈਫ ਇੰਡੀਆ ਦੇ ਵਿੱਚ ਫਿਜ਼ੀਓਥੈਰੇਪਿਸਟ ਸੀ, ਉਹ ਕੰਮ ਕਰਦੀ ਰਹੀ ਹੈ ਜੀ ਉੱਥੇ, ਬਟ ਇੱਥੇ ਆਉਣ ਤੋਂ ਬਾਅਦ ਬੱਚਿਆਂ ਦੇ ਨਾਲ ਉਹਨੂੰ ਲੱਗਿਆ ਕਿ ਇੰਨੀ ਪੜ੍ਹਾਈ ਨੂੰ ਕਨਵਰਟ ਕਰਨਾ ਉਹਨੂੰ ਡਿਫੀਕਲਟ ਹੋਏਗਾ, ਤੇ ਉਹਨੇ ਛੋਟਾ ਜਿਹਾ ਸਰਟੀਫਿਕੇਟ 3 ਇਨ ਏਜ ਕੇਅਰ ਕਰਕੇ ਆਪਣੀ ਬ੍ਰਿਜਿੰਗ ਕੋਰਸ ਟਾਈਪ ਕਰ ਲਿਆ, ਤੇ ਅੱਜ ਦੀ ਡੇਟ ਦੇ ਵਿੱਚ ਉਹ ਏਜ ਕੇਅਰ ਦੇ ਵਿੱਚ ਅੱਛਾ ਕੰਮ ਕਰ ਰਹੀ ਹੈ, ਤੇ ਸੋਹਣੇ ਤਰੀਕੇ ਨਾਲ ਪੈਸੇ ਕਮਾ ਰਹੀ ਹੈ, ਅੱਛਾ ਵਰਕ ਲਾਈਫ ਬੈਲੈਂਸ ਉਹਨੇ ਮੇਨਟੇਨ ਕੀਤਾ। ਤੇ ਕੁਛ ਜੇ ਇੱਦਾਂ ਦੇ ਛੋਟੇ ਛੋਟੇ ਕੋਰਸਿਸ ਜੋ ਕਿ ਮੈਂ ਕਵਾਂਗਾ ਆਪਣਾ ਪੰਜਾਬੀ ਭਾਈਚਾਰਾ ਆਰਾਮ ਨਾਲ ਇਹਨਾਂ ਕੋਰਸਿਸ ਨੂੰ ਕਰਕੇ ਤੇ ਅੱਗੇ ਚੰਗੀਆਂ ਜੋਬਾਂ ਦੇ ਵਿੱਚ ਜਾ ਸਕਦਾ, ਅੱਛੇ ਪੈਸੇ ਕਮਾ ਸਕਦਾ। ਜੋ ਆਪਾਂ ਸਟੀਰੀਓਟਾਈਪ ਜੋਬਸ ਅੱਜ ਕੱਲ੍ਹ ਸਾਰੇ ਪੰਜਾਬੀਆਂ ਨੇ, ਜਿਵੇਂ ਸਾਰੇ ਟਰਾਂਸਪੋਰਟ ਵੱਲ ਨੇ ਜਾਂ ਸਾਰੇ ਟੈਕਸੀਆਂ ਵੱਲ ਨੇ, ਅਸੀਂ ਉਹ ਸਟੀਰੀਓਟਾਈਪ ਜੋਬਸ ਨੂੰ ਛੱਡ ਕੇ ਅਸੀਂ ਆਊਟ ਆਫ ਦਾ ਬਾਕਸ ਥਿੰਕਿੰਗ ਕਰਕੇ ਵੀ ਅੱਗੇ ਦੇ ਅੱਗੇ ਬਹੁਤ ਗਰੋ ਕਰ ਸਕਦੇ ਹਾਂ
ਜੀ। ਜਿੱਥੋਂ ਤੱਕ ਆਸਟ੍ਰੇਲੀਆ ਦੇ ਪ੍ਰਵਾਸ ਦੇ ਮਾਡਲ ਦੀ ਗੱਲ ਆ, ਉਹਦੇ 'ਤੇ ਅੱਜ ਕੱਲ੍ਹ ਕਾਫੀ ਕਿੰਤੂ ਪਰੰਤੂ ਹੋ ਰਿਹਾ, ਅਤੇ ਕੁਛ ਲੋਕਾਂ ਵੱਲੋਂ, ਕੁਛ ਕੁ ਸਿਆਸਤਦਾਨਾਂ ਵੱਲੋਂ ਥੋੜ੍ਹਾ ਜਿਹਾ ਜ਼ਹਿਰ ਵੀ ਉਗਲਿਆ ਜਾ ਰਿਹਾ, ਅਤੇ ਕੁਛ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਵਾਸ ਬਹੁਤ ਜ਼ਿਆਦਾ ਹੋ ਗਿਆ, ਇਹਨੂੰ ਥੋੜ੍ਹਾ ਜਿਹਾ ਨੱਥ ਪਾਉਣ ਦੀ ਲੋੜ ਆ, ਕੰਟਰੋਲ ਕਰਨ ਦੀ ਲੋੜ ਆ, ਕਿਉਂਕਿ ਸੋਸ਼ਲ ਕੋਹੇਜਨ ਦੇ ਲੈਵਲ 'ਤੇ ਓਨਾ ਕੁਛ ਨਹੀਂ ਖੱਟਿਆ ਗਿਆ ਜਿੰਨਾ ਕਿ ਇੱਕ ਸਫਲਤਾਪੂਰਵਕ ਚੱਲਣ ਵਾਲੇ ਬਹੁ ਭਾਈਚਾਰਕ ਸਮਾਜ 'ਚ ਖੱਟਿਆ ਜਾਣਾ ਚਾਹੀਦਾ ਸੀ। ਮੈਂ ਤੁਹਾਡਾ ਇਸ ਗੱਲ 'ਤੇ ਕੋਮੈਂਟ ਜ਼ਰੂਰ ਲੈਣਾ ਚਾਹੂੰਗਾ ਕਿ ਅੱਜ ਦੇ ਇਸ ਮਾਡਲ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਜੀ, ਮੇਰੇ ਹਿਸਾਬ ਨਾਲ ਅਗਰ ਮੈਂ ਆਪਣਾ ਪਰਟੀਕੁਲਰ ਕੇਸ ਦੇਖਾਂ, ਮੈਨੂੰ ਆਸਟ੍ਰੇਲੀਆ ਮਾਈਗ੍ਰੇਟ ਹੋਣ ਤੋਂ ਬਾਅਦ ਬਿਲਕੁਲ ਵੀ ਕੋਈ ਇਸ਼ੂਜ਼ ਨਹੀਂ ਆਏ ਹੈ, ਅਤੇ ਮੈਂ ਆਪਣੇ ਆਉਣ ਤੋਂ ਬਾਅਦ ਹੋਰ ਵੀ ਲੋਕਾਂ ਦੀ ਕਾਫੀ ਮਦਦ ਕੀਤੀ ਹੈ, ਜੋ ਕਿ ਇਹਨਾਂ ਨੂੰ ਰਾਹ ਪਾਇਆ ਹੈ ਵੀ ਉਹ ਵੀ ਆਸਟ੍ਰੇਲੀਆ ਆਉਣ ਅਤੇ ਆ ਕੇ ਅੱਗੇ ਜ਼ਿੰਦਗੀ ਦੇ ਵਿੱਚ ਗਰੋ ਕਰਨ। ਅਤੇ ਮੇਰੇ ਹਿਸਾਬ ਨਾਲ ਹਜੇ ਜੀ ਆਸਟ੍ਰੇਲੀਆ ਨੂੰ ਬਹੁਤ ਮਾਈਗ੍ਰੇਸ਼ਨ ਦੀ ਲੋੜ ਹੈ, ਹਜੇ ਵੀ ਬਹੁਤ ਸਕਿੱਲਡ ਬੰਦਿਆਂ ਦੀ ਲੋੜ ਹੈ, ਅਤੇ ਜੇ ਇਹਨੂੰ ਰੋਕਿਆ ਜਾਏਗਾ ਤਾਂ ਇਕੋਨਮੀ ਦੇ ਵਿੱਚ ਡੈਫੀਨੇਟਲੀ ਬਹੁਤ ਫਰਕ ਪਏਗਾ। ਹਜੇ ਵੀ ਸਪੈਸ਼ਲੀ ਰੀਜਨਲ ਏਰੀਆਜ਼ ਦੇ ਵਿੱਚ ਸਪੈਸ਼ਲਾਈਜ਼ ਡਾਕਟਰਸ ਦੀ ਬਹੁਤ ਕਮੀ ਹੈ, ਸਪੈਸ਼ਲਾਈਜ਼ ਲੇਬਰ ਦੀ ਬਹੁਤ ਕਮੀ ਹੈ, ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਇਹ ਮਾਈਗ੍ਰੇਸ਼ਨ ਪ੍ਰੋਸੈਸ ਨੂੰ ਖੁੱਲ੍ਹਾ ਰੱਖਣਾ ਪਏਗਾ, ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਮੋਟ ਕਰਨਾ ਪਏਗਾ ਕਿ ਉਹ ਕੰਟਰੀ ਦੇ ਵਿੱਚ ਆਉਣ।
ਅਤੇ ਸੋਸ਼ਲ ਕੋਹੇਜਨ ਦੀ ਆਪਾਂ ਗੱਲ ਕਰੀਏ, ਸਮਾਜਿਕ ਪਾੜੇ ਦੀ ਗੱਲ ਕਰੀਏ, ਲੋਕਾਂ 'ਤੇ ਅਕਸਰ ਪ੍ਰਵਾਸੀਆਂ 'ਤੇ ਇਹ ਇਲਜ਼ਾਮ ਲੱਗਦਾ ਹੈ ਕਿ ਇਹ ਆਪੋ ਆਪਣੀਆਂ ਕੁਛ ਸਰਟਨ ਪੋਕਿਟਸ ਨੇ ਜਿੱਥੇ ਜਾ ਕੇ ਇਹ ਰਹਿਣ ਲੱਗ ਜਾਂਦੇ ਆ, ਅਤੇ ਜਿਹੜੀ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਆ ਉਹਨਾਂ ਨਾਲ ਉਹਨਾਂ ਦਾ ਸਹਿਚਾਰ ਘੱਟ ਹੁੰਦਾ। ਇਸ ਲਿਹਾਜ਼ ਨਾਲ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਹੋਊਗਾ ਆਪਣੇ ਭਾਈਚਾਰੇ ਪ੍ਰਤੀ?
ਜੀ, ਮੈਂ ਆਪਣੇ ਭਾਈਚਾਰੇ ਨੂੰ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਆਪਾਂ ਕਿਸੇ ਮੁਲਕ ਦੇ ਵਿੱਚ ਮਾਈਗ੍ਰੇਟ ਹੁੰਦੇ ਹਾਂ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਸ ਮੁਲਕ ਦੇ ਲੋਕਾਂ ਦੇ ਵਿੱਚ ਰਚ ਮਚ ਜਾਈਏ। ਜੇ ਅਸੀਂ ਰਚ ਮਚ ਨਹੀਂ ਜਾਂਦੇ, ਤੇ ਰਚ ਮਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਜੀ ਉਹਨਾਂ ਨੂੰ ਐਜੂਕੇਟ ਕਰਨਾ। ਜਿੱਦਾਂ ਮੈਂ ਪੋਰਟ ਤੇ ਜਾਂਦਾ ਜੀ, ਮੈਨੂੰ ਸਾਰੇ ਫੋਰਮੈਨ ਜਿੰਨੇ ਵੀ ਯੂ ਨੋ ਲੋਡਰ ਆਪਰੇਟਰਸ ਵਗੈਰਾ ਮਿਲਦੇ ਨੇ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਐਜੂਕੇਟ ਕਰਾਂ ਕਿ ਮੈਂ ਕਿੱਥੋਂ ਆਇਆ ਹਾਂ, ਵੀ ਮੇਰੇ ਪੱਗ ਦਾ ਕੀ ਮਹੱਤਵ ਹੈ ਤੇ ਮੇਰੇ ਕੇਸਾਂ ਦਾ ਕੀ ਮਹੱਤਵ ਹੈ। ਤੇ ਮੈਂ ਸਾਡੀ ਕਮਿਊਨਿਟੀ ਦੇ ਚਾਰ ਪਿਲਰਸ, ਸਟਰੋਂਗ ਪਿਲਰਸ ਕੀ ਨੇ, ਮੈਂ ਹਰ ਵਾਰ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ। ਤੇ ਸਰਪ੍ਰਾਈਜ਼ਿੰਗਲੀ ਮੈਂ ਦੇਖਦਾ ਜੀ, ਜਿਵੇਂ ਨਿਊ ਸਾਊਥ ਵੇਲਸ ਦੇ ਵੂਲਗੂਲਗਾ ਜਗ੍ਹਾ ਹੈ ਜਿੱਥੇ 90% ਫਾਰਮ ਸਿੱਖਾਂ ਦੇ ਹੋਣ ਨੇ, ਕਾਫੀ ਸਾਰੇ ਆਸਟ੍ਰੇਲੀਅਨ ਭਾਈਚਾਰੇ ਨੂੰ ਇਸ ਗੱਲ ਬਾਰੇ ਨਹੀਂ ਪਤਾ ਹੈ। ਤੇ ਜਦੋਂ ਉਹਨਾਂ ਨੂੰ ਦੱਸੋ ਕਿ ਇੰਨਾ ਕੰਟਰੀਬਿਊਸ਼ਨ ਅਸੀਂ ਵੀ ਇਕੋਨਮੀ ਦੇ ਵਿੱਚ ਪਾ ਰਹੇ ਹਾਂ, ਅਸੀਂ ਵੀ ਇਕੋਨਮੀ ਨੂੰ ਗਰੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਦੇਖ ਉਹਨਾਂ ਦਾ ਅੰਦਰੋਂ ਮਨ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ। ਉਹ ਵੀ ਚਾਹੁੰਦੇ ਨੇ ਕਿ ਸਾਡੀ ਕੰਟਰੀ ਦੇ ਵਿੱਚ ਇੱਦਾਂ ਦੇ ਲੋਕ ਆਉਣ ਜਿਹੜੇ ਸਾਡੀ ਕੰਟਰੀ ਨੂੰ ਉੱਤੇ ਲੈ ਕੇ ਜਾਣ।
ਜੀ, ਨਜ਼ਰੇ ਬਦਲੀ, ਨਜ਼ਾਰੇ ਬਦਲੇ, ਅਤੇ ਥੋੜ੍ਹਾ ਜਿਹਾ ਨਜ਼ਰੀਆ ਬਦਲਣ ਦੀ ਵੀ ਲੋੜ ਹੈ ਕੁਛ ਕੁ ਲੋਕਾਂ ਨੂੰ। ਉਹ ਗੱਲ ਭਾਵੇਂ ਆਸਟ੍ਰੇਲੀਅਨ ਭਾਈਚਾਰੇ ਦੀ ਕਿਉਂ ਨਾ ਹੋਵੇ, ਜਾਂ ਪ੍ਰਵਾਸੀ ਭਾਈਚਾਰਾ ਜਿਹੜਾ ਇੱਥੇ ਆ ਕੇ ਆਸਟ੍ਰੇਲੀਅਨ ਬਣ ਜਾਂਦਾ, ਉਹਨਾਂ ਦੀ ਗੱਲ ਕਿਉਂ ਨਾ ਹੋਵੇ। ਜੀ ਅਰਵਿੰਦਰ, ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਸਾਂਝ ਪਾਉਣ ਲਈ, ਅਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਕਾਮਯਾਬੀ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ, ਸਫਲਤਾ ਤੁਹਾਡੇ ਕਦਮ ਚੁੰਮਦੀ ਰਹੇਗੀ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਪ੍ਰੀਤਿੰਦਰ ਜੀ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ SBS ਰੇਡੀਓ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਇੰਟਰਵਿਊ ਲਈ ਚੁਣਿਆ। ਬਹੁਤ ਬਹੁਤ ਸ਼ੁਕਰਗੁਜ਼ਾਰ।
Tell us what you think. Like us on Facebook or follow us on Twitter.